سوہی محلہ پنجواں جیو تمرا بوجھے پرب سوئے تس جن کرم پراپت ہوئے سن ساجن دتر کریے مل سادھو ہر نام کریے رہاؤ ایک بنا دوجا نہیں جانے کٹ کر انتر پار بم پچھان جو کچھ کرے سو ہی پھل مانے آدم کی قیمت جانے کو نانک تس جن بلہاری جا کے ہردے بسے مراری کو نانک تس جن بلہاری جا کے ہردے بسے مراری واحگرو جی کا خالصہ واحگرو جی کی فتح پرم سنمان یوگ گرو سوارے گرسکھو پرمیشر دی اپار میر بخشش سکھ جیون انسار چلدا جیون پچھل رات جاگنا نام دان اشنان درائے میٹھا بولن نو چلن ہاتھوں دے کے پلا منائے کال کھائے سکرت کرے وڈا ہوئے نہ آپ بنائے تھوڑا سونا کھاونا تھوڑا بولن گرمت پائے سادھ سنگت مل گام دے لے رات نت چل چل جائے شبد سرت پرچا کرے سدگر پرچے من پرچائے آسا وچ نراس ملائے سکھ دی نت دی پڑھائی گرو حکم سار پچھلی رات کی جاگ کے نام پھر دان کرنا اشنان کرنا میٹھا بولنا ست سنگت وچ جا کے حاضری دینا پرمیشر دی آواز سیوا وچ تتپر رہنا دن رات ہاتھوں دے کے پلا مناوے کہ واحگرو تیرا شکر ہے مینو ہاتھ سفلے کرن دا سما دتا کن کیتے ہاتھ سفلے ہوندے ان ہاتھوں دے نال کسے بھکھے نوں روٹی دینا کسے ننگے نوں کپڑا دینا مدد کرنا وہ شکرانہ کرے واحگرو تیری کرپا ہے یہ مینو تو دم دتا ہے تیری میر بخشش دوارا میں اپنے ہاتھ سفلے کیتے سکھ دا جیون مردہ ہوئے مرید نہ گرمی ہو سکھ کہو جا ہونا چاہیے مردہ ہوئے مرید نہ گلی ہونا گلنا نال سکھ کوئی مردہ نہیں ہوتا گلنا نال کوئی اگے نہیں پہنچتا صبر صدق شہید پرم پوک ہونا صبر تے صدق جو ہے اے مہان پدارتھ سب تے سب دی ਤੇਜ ਦੇ ਨਾਲ ਸ਼ਹੀਦ ਹੋ ਜਾਵੇ, ਅੰਦਰ ਕੋਈ ਭਰਮ ਨਾ ਰਹੇ, ਸ਼ੰਕੇ ਨਾ ਰਹਿਣ। ਸਿੱਖ ਜੀਵਨ ਦੀ ਤਸਵੀਰ ਜਿਹਦੇ ਅੰਦਰ ਕੋਈ ਭਰਮ ਨਹੀਂ, ਜਿਹਦੇ ਅੰਦਰ ਕੋਈ ਸ਼ੰਕਾ ਨਹੀਂ, ਸਬਰ ਸਿੱਖ ਸ਼ਹੀਦ ਭਰਮ ਪੌਖ ਹੋ ਬਣਾ। ਗੋਲਾ ਮੁਲ ਖਰੀਦ ਕਾਰੇ ਜੋ, ਮੈਂ ਨਾਨਕ ਦੇ ਦਰ ਦਾ ਗੋਲਾ ਹਾਂ, ਨੌਕਰ ਹਾਂ, ਗੁਲਾਮ ਹਾਂ, ਉਹਦੀ ਕਾਰ ਕਰਨੀ, ਉਹਦੇ ਹੁਕਮ ਵਿੱਚ ਜੋ ਉਸਨੇ ਕਿਹਾ ਉਹ ਕਰਨਾ। ਪੱਖੇ ਦੀ ਤਾਕੀਦ ਪਗ ਮਲਤ ਹੋ ਬਣਾ। ਗੁਰੂ ਨੇ ਕਿਹਾ ਸੰਗਤਾਂ ਨੂੰ ਪੱਖਾ ਕਰ, ਇਹ ਉਹਦੀ ਕਾਰ। ਪੱਖੇ ਦੀ ਤਾਕੀਦ ਪਗ ਮਲਤ ਹੋ ਬਣਾ, ਗੁਰਸਿੱਖਾਂ ਦੇ ਪੈਰ ਧੋ, ਰੱਬ ਦੇ ਪਿਆਰਿਆਂ ਦੇ ਪੈਰ ਧੋ। ਪੀਣ ਹੋਏ ਜਦੀਦ ਪਾਣੀ ਧੋ ਬਣਾ, ਪੀਣ ਨੌਕਰੀ ਨੂੰ ਕਹਿੰਦੇ, ਕਾਰ ਨੂੰ ਕਹਿੰਦੇ। ਜੋ ਮਾਲਕ ਦਾ ਹੁਕਮ ਹੈ ਉਸ ਅਨੁਸਾਰ ਉਹਦੀ ਰਜ਼ਾ ਵਿੱਚ ਰਹਿਣਾ, ਇਹਨੂੰ ਕਹਿੰਦੇ ਨੇ ਪੀਹਣ ਹੋਏ ਜ਼ਦੀਰ ਪਾਣੀ ਧੋਵਣਾ। ਪਾਣੀ ਧੋਣਾ, ਪੱਖਾ ਫੇਰੇ ਪਾਣੀ ਧੋਵਾਂ, ਹਰ ਜਨ ਕੇ ਪੀਸਣ ਪੀਸ ਕਮਾਵਾਂ। ਨਾਨਕ ਦੇ ਦਰ 'ਤੇ ਪੱਖਾ ਫੇਰਾਂ, ਪਾਣੀ ਧੋਵਾਂ, ਪਾਣੀ ਪੜਾਵਾਂ। ਪੱਖੇ ਦੀ ਤੱਕ ਪੀਹਣ ਹੋਏ ਜਦੀਦ ਪਾਣੀ ਧੋਵਣਾ, ਨਾ ਕੁਛ ਭੁੱਖ ਨਾ ਨੀਂਦ, ਖਾਣਾ ਸੋਵਣਾ। ਜੇ ਸਿੱਖ ਦੇ ਅੰਦਰ ਗੁਰੂ ਨਾਨਕ ਦੀ ਪ੍ਰੀਤ ਵਸ ਜਾਵੇ ਉੱਥੇ ਕੋਈ ਭੁੱਖ ਨਹੀਂ, ਕੋਈ ਪਿਆਸ ਨਹੀਂ, ਨਾ ਨੀਂਦ ਹੈ। ਜਿੱਥੋਂ ਤੱਕ ਸਵਾਲ ਪ੍ਰੀਤ ਦਾ ਹੈ ਉੱਥੇ ਨਾ ਨੀਂਦ ਹੈ, ਨਾ ਭੁੱਖ ਹੈ ਅਤੇ ਨਾ ਪਿਆਸ। ਉਹਨੂੰ ਪ੍ਰੀਤ ਜੀਵਨ ਦੇ ਰਹੀ, ਮਾਲਕ ਦੀ ਪ੍ਰੀਤ ਉਹਨੂੰ ਜੀਵਨ ਦੇ ਰਹੀ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ, ਸੱਚੀ ਪ੍ਰੀਤ ਜੀਵਨ ਦਿੰਦੀ। ਸਾਡੇ ਰਹਿਣ ਸੁਆਈਆਂ ਅੰਦਰ, ਕੀਰਤਨ ਦਰਬਾਰਾਂ ਅੰਦਰ ਇਹ ਸ਼ਬਦ ਆਮ ਉਤਾਰੇ ਜਾਂਦੇ। ਸ਼ਾਮ ਸੁੰਦਰ ਤਜ ਨੀਂਦ ਕਿਉਂ ਆਈ, ਇਹ ਸਵਾਲ ਹੈ। ਤੂੰ ਤਾਂ ਇਹ ਕਹਿੰਦੀ ਸੀ ਕਿ ਮੇਰੇ ਸ਼ਾਮ ਦੇ ਨਾਲ ਮੇਰੀ ਪ੍ਰੀਤ ਹੈ, ਤੇਰੇ ਅੰਦਰ ਪ੍ਰੀਤ ਹੁੰਦੀ ਤਾਂ ਤੈਨੂੰ ਨੀਂਦ ਨਹੀਂ ਸੀ ਆਉਣੀ। ਮੇਰੇ ਅੰਦਰ ਨਾਨਕ ਦਾ ਪਿਆਰ ਹੈ, ਜੇ ਤੇਰੇ ਅੰਦਰ ਨਾਨਕ ਦਾ ਪਿਆਰ ਹੁੰਦਾ ਤੇਰੇ ਵਿੱਚ ਸਬਰ ਹੋਣਾ ਚਾਹੀਦਾ, ਤੈਨੂੰ ਭੁੱਖ ਨਹੀਂ ਸੀ ਲੱਗਣੀ, ਤੈਨੂੰ ਪਿਆਸ ਨਹੀਂ ਲੱਗਣੀ। ਪਿਆਰ ਹੈ ਹੀ ਆਖੀ ਅਵਸਥਾ, ਪਿਆਰ ਦੀਆਂ ਪੌੜੀਆਂ ਅਤੇ ਪ੍ਰੀਤ ਦੀਆਂ ਪੌੜੀਆਂ ਅਤੇ ਜੋ ਇਸ਼ਕ ਦੀਆਂ ਪੌੜੀਆਂ 'ਤੇ ਚੜਿਆ, ਇੱਥੇ ਨਾ ਨੀਂਦ, ਨਾ ਭੁੱਖ, ਨਾ ਪਿਆਸ, ਇੱਥੇ ਕੋਈ ਦੁੱਖ ਨਹੀਂ। ਇਹ ਕੋਈ ਵਡਿਆਈ ਦੀ ਗੱਲ ਨਹੀਂ ਕਿ ਸਾਰੀ ਰਾਤ ਜਾ ਕੇ ਢੋਲਕੀਆਂ ਵੱਜਦੀਆਂ ਰਹੀਆਂ, ਤਬਲੇ ਵੱਜਦੇ, ਵਾਹਿਗੁਰੂ 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 ਵਾਹਿਗੁਰੂ, ਤਾਂ ਕਈ ਵਿੱਚੇ ਸੁੱਤੇ ਹੁੰਦੇ। ਦਾਸ ਨੇ 4 ਸਾਲ ਭਾਈ ਸਾਹਿਬ ਪਰਮਜੀਤ ਸਿੰਘ ਜੀ ਦੇ ਨਾਲ ਕੀਰਤਨ ਕੀਤਾ, 4 ਸਾਲ। ਉਹ ਸਮਾਂ ਕੁਛ ਐਸਾ, ਫਿਰ ਵੀ ਜਿਹੜੇ ਮੂੰਹ ਨਾਲ ਹੀ ਕਰਦੇ ਉਹਨਾਂ ਨੀਂਦ ਆ ਜਾਂਦੀ। ਬਿਨਾਕਸ਼ਾਂ ਲਿਆਓ, ਪੜਾਓ, ਮਿਸ਼ਰੀ ਖਿਲਾਓ, ਚਾਹ ਪੜਾਓ, ਨੀਂਦ ਹਟ ਜਾਵੇ। ਭਾਵ ਇਹ ਪ੍ਰੀਤ ਤੋਂ ਸਿੱਖਣੇ ਲੋਕਾਂ ਦੀ ਗੱਲ ਹੈ। ਪ੍ਰੀਤਵਾਨ ਦੇ ਅੰਦਰ ਕੋਈ ਚਾਹ ਨਹੀਂ, ਕੋਈ ਸਿੱਖ ਨਹੀਂ, ਕੋਈ ਮੰਗ ਨਹੀਂ। ਮੰਗ ਨਾ ਮੰਗ ਨੀਕਾ ਹਰ ਜਸ ਗੁਰ ਤੇ ਮੰਗ। ਪ੍ਰੀਤ ਵਾਨਾਂ ਨੇ ਮੰਗਿਆ ਹੈ ਉਸ ਮਾਲਕ ਦਾ ਪਿਆਰ, ਉਸ ਮਾਲਕ ਦਾ ਵਸਲ ਮੰਗਿਆ, ਦੀਦਾਰ ਮੰਗਿਆ ਹੈ। ਉਹ ਕੁਝ ਨਹੀਂ ਮੰਗਦੇ, ਇਹ ਪਦਾਰਥ ਹੈ। ਪਿਆਰ ਔਰ ਵਪਾਰ ਤੇ ਦੋਨਾਂ ਚ ਫਰਕ। ਪਿਆਰ ਅੰਦਰ ਕੋਈ ਮੰਗ ਨਹੀਂ ਹੈ, ਜੋ ਅੱਜ ਦੇ ਸ਼ਬਦ ਦਾ ਨਿਸ਼ਾਨਾ ਹੈ। ਜੀਵਤ ਮਰੇ, ਜੀਵਤ ਮਰਨਾ, ਜੀਵਨ ਮੁਕਤ ਸੋ ਆਖੀਏ ਮਰ ਜੀਵੇ ਮਰੀਆ। ਕਈ ਵਾਰੀ ਮਾਪੇ ਆਪਣੇ ਬੱਚੇ ਨੂੰ ਕ੍ਰੋਧ ਨਾਲ ਇਹ ਗੱਲ ਕਹਿ ਦੇ, ਜਿਹੜਾ ਅਵਾਰਾ ਹੋ ਜਾਵੇ, ਜਿਹੜਾ ਅਵਾਰਾ ਹੋ ਜਾਵੇ। ਮਾਪੇ ਕਹਿੰਦੇ ਤੂੰ ਸਾਡੇ ਵੱਲੋਂ ਮਰ ਗਿਆ ਤੇ ਅਸੀਂ ਤੇਰੇ ਵੱਲੋਂ ਮਰ ਗਏ। ਜਿਹੜਾ ਨਾਨਕ ਦੇ ਪਿਆਰ ਅੰਦਰ ਮਰ ਚੁੱਕਾ ਦੁਨੀਆ ਵੱਲੋਂ, ਉਹ ਅਵਾਰਾ ਹੈ, ਦੁਨੀਆ ਵੱਲੋਂ ਪਾਗਲ ਹੈ, ਦੁਨੀਆ ਉਸਨੂੰ ਪਾਗਲ ਕਹਿੰਦੀ। ਜਿਹੜਾ ਦੁਨੀਆ ਵੱਲੋਂ ਮਰ ਗਿਆ, ਨਾ ਤੁਸ ਭੁੱਖ ਨਾ ਨੀਂਦ, ਖਾਣਾ ਸੋਵਣਾ, ਪੀਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੇ ਤਕੀਰ ਪਗਮਲ ਹੋਵਣਾ, ਸੇਵਕ ਹੋਏ ਸੀ ਨਾ ਹੱਸਣ ਰੋਵਣਾ। ਸੇਵਕ ਇਤਨਾ ਸੰਜੀਦਾ ਹੋਵੇ, ਨਾ ਕਦੀ ਦੁਨੀਆਂ ਦੇ ਰੋਣਿਆਂ 'ਚ ਰੋਵੇ ਅਤੇ ਨਾ ਦੁਨੀਆਂ ਦੇ ਹਾਸਿਆਂ 'ਚ, ਜਿਹੜਾ ਸੇਵਕ ਦੀ ਤਰਜਮਾਨ ਇਤਨਾ ਸੰਜੀਦਾ ਹੋਵੇ। ਚੰਦ ਮੁਬਾਰਕ ਈਦ ਪੁੱਬ ਖਲੋਵਾਂ, ਐਸੇ ਸਿੱਖ ਈਦ ਦੇ ਚੰਦਮਾ ਨੂੰ ਪੂਜੇ ਜਾਂਦੇ ਹਨ ਜਿਨ੍ਹਾਂ ਵਿੱਚ ਇਹ ਗੁਣ ਹੋਣ। ਸਿੱਖੀ ਦੇ ਗੁਣ, ਸਿੱਖੀ ਕਿੱਥੋਂ ਆਰੰਭ ਹੁੰਦੀ ਜੋ ਦੁਨੀਆਂ ਵੱਲੋਂ ਮਰ ਚੁੱਕਾ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਸੁਹੀ ਰਾਗ ਦੇ ਅੰਦਰ ਇਹ ਫਰਮਾਨ ਕਰਦੇ ਆ, ਜੀਵਤ ਮਰੈ ਬੂਝੇ ਪ੍ਰਭ ਸੋ, ਤਿਸ ਜਨ ਕਰਮ ਪ੍ਰਾਪਤ ਹੋ। ਜੀਵਤ ਮਰੈ, ਜਿਹੜਾ ਦੁਨੀਆਂ ਵੱਲੋਂ ਜਿਉਂਦਾ ਮਰ ਗਿਆ, ਗੁਰੂ ਸ਼ਰਨ ਅੰਦਰ ਜਿਸ ਨੇ ਜੀਵਨ ਭੇਟ ਕਰ ਦਿੱਤਾ, ਜਿਹੜਾ ਗੁਰੂ ਦੇ ਚਰਨਾਂ 'ਚ ਜ਼ਿੰਦਾ ਹੈ, ਦੁਨੀਆਂ ਵੱਲੋਂ ਮਰਿਆ ਹੋਇਆ। ਬਖਸ਼ ਕਹਿੰਦੇ ਹੁੰਦੀ ਹੈ ਕਰਮ, ਇਹ ਫਾਰਸੀ ਦਾ ਸ਼ਬਦ ਹੈ, ਕਰਮ ਹੈ ਬਖਸ਼ਿਸ਼। ਤਿਸ ਜਨ ਕਰਮ ਪ੍ਰਾਪਤ ਹੋਏ, ਉਹ ਤੇ ਬਖਸ਼ਾਂ ਹੁੰਦੀਆਂ ਜਿਹੜਾ ਪਰਮੇਸ਼ਰ ਦੇ ਰਾਹ 'ਤੇ ਖਤਮ ਹੋ ਗਿਆ, ਜਿਹੜਾ ਪਰਮੇਸ਼ਰ ਦੇ ਰਾਹ 'ਤੇ ਖਤਮ ਹੋ ਗਿਆ, ਗੁਰੂ ਨਾਨਕ ਦੇ ਚਰਨਾਂ 'ਤੇ ਜਾ ਵਿਰਾਜਿਆ, ਉਹਨਾਂ 'ਤੇ ਬਖਸ਼ਾਂ ਹੁੰਦੀਆਂ ਨੇ, ਕਰਮ ਬਖਸ਼ਿਸ਼। ਇਹ ਆਮ ਕਹਾਣੀਕਾਰ ਸੁਣਾਉਂਦੇ ਹਨ। ਗੁਰੂ ਅਮਰਦਾਸ ਮਹਾਰਾਜ ਨੂੰ ਇਹ ਤਾਨੇ ਮਿਹਣੇ ਲੋਕੀ ਮਾਰਦੇ, ਇਹ ਅਮਰੂ ਨਿਥਾਵਾਂ ਕੁੜਮਾਂ ਦੇ ਘਰ ਰੋਟੀਆਂ ਖਾਂਦਾ, ਐਸੇ ਤਾਨੇ ਮਿਹਣੇ ਗੁਰੂ ਅਮਰਦਾਸ ਨੂੰ ਮਿਲਦੇ ਸਨ। ਲੇਕਿਨ ਇਸ ਪਾਸੇ ਉਹਨਾਂ ਦੇ ਕੰਨ ਹੀ ਨਹੀਂ, ਉਹਨਾਂ ਦੇ ਕੰਨ ਸੀ ਆਪਣੇ ਪਰਮ ਬਲ ਗੁਰੂ ਅੰਗਦ ਦੇਵ ਮਹਾਰਾਜ। ਉਹਨਾਂ 'ਤੇ ਕਰਮ ਹੋਇਆ, ਉਹਨਾਂ 'ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਦਰਗਾਹ ਵਿੱਚੋਂ ਬਖਸ਼ਿਸ਼ ਹੋਈ। ਪਰ ਇਤਨਾ ਦੁਨੀਆਂ ਵੱਲੋਂ ਤਾਨੇ ਮਿਹਣੇ ਖਾ ਕੇ, ਠੋਕਰਾਂ ਖਾ ਕੇ, ਉਹਨਾਂ ਦੇ ਅੰਦਰ ਇਤਨੀ ਵੱਡੀ ਕਮਾਈ, ਪਾਣੀ ਧੋਵਣਾ, ਗੁਰੂ ਇਸ਼ਨਾਨ ਵਾਸਤੇ ਪੈਰ ਪ੍ਰਥਮੇ ਫੈਸਲਾ ਹੋ ਗਿਆ, ਚੰਗਾ ਪੁਰਖਾ ਪਾਣੀ ਲਿਆ, ਮੇਰੇ ਇਸ਼ਨਾਨ ਵਾਸਤੇ ਹਜ਼ੂਰੀ ਸੇਵਾ ਮਿਲ ਗਈ, ਹਜ਼ੂਰੀ ਸੇਵਾ ਮਿਲ ਗਈ। ਜਿਹਨੂੰ ਹਜ਼ੂਰੀ ਸੇਵਾ ਕਰਦਿਆਂ ਕੁਛ ਸਮਾਂ ਹੋ ਗਿਆ, जीवन मुक्ति दे खिताब, ए दुनिया वालों जीवन मुक्त है। एक दिन जागर चुकी कोल्ली नंगन लगे, दरबार लगा होया, सतगुरु सच्चे पातशाह गुरु अंगद देव महाराज जी आवाज दी, कहंदे पुरखा थोड़ा ठहर अगे आओ। जागर रखी अगे वधे, किवें कोई शरदावान गुर सकने एक रेजा कुछ गजां दा महाराज नूं भेट कीता। जिवें अजकल भी साडे भेटा दिंदे हन वस्त्र समान वास्ते गुरसिखां नूं, लो जी ए मेरे वलों भेटा वस्त्र समाज, गुरु चरणां च रुमाले भेटा करदे हन होर वस्त्र। उसी अनुसार ਗੁਰੂ ਅੰਗਦ ਦੇਵ ਮਹਾਰਾਜ ਕਹਿਣਗੇ ਹੱਥ ਅੱਗੇ ਕਰੋ, ਦੋਨੋਂ ਹੱਥ ਕੀਤੇ। ਉਹ ਰੇਜਾ ਜਿਹੜਾ ਸੀ ਉਹ ਪਟਕਾ ਸਿਰੋਂ ਪਾਓ, ਗੁਰੂ ਅੰਗਦ ਦੇਵ ਮਹਾਰਾਜ ਨੇ ਗੁਰੂ ਅਮਰਦਾਸ ਨੂੰ ਦਿੱਤਾ, ਸਿਰ 'ਤੇ ਰੱਖ ਲਏ। ਮਹਿਸੂਸ ਕੀ ਕੀਤਾ, ਆਮ ਗੱਲ ਨਹੀਂ, ਉੱਥੇ ਇੱਕ ਵੈਰਾਗਮਈ ਅਵਸਥਾ ਦੇ ਅੰਦਰ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ, ਮੇਰੇ ਦਾਤਾ ਮੇਰੇ ਸੱਜਣਾ, ਅੱਜ ਤੂੰ ਮੇਰੇ ਪਾਪਾਂ 'ਤੇ ਪਰਦਾ ਪਾ, ਮੇਰੀਆਂ ਗਰੀਬ ਦੀਆਂ ਹੱਡੀਆਂ 'ਤੇ ਕਫਨ ਪਾ। ਗੁਰੂ ਗਰੀਬ ਨਮਾਜ਼ ਮੇਰੀ ਪੱਤ ਰੱਖ ਲਈ, ਪ੍ਰੇਮ ਪਟੋਲਾ ਤੈਂ ਸਭ ਦਿੱਤਾ ਢੱਕਣ ਕੋ ਪੱਤ ਮੇਰੀ, ਦਾਨਾ ਬੀਨਾ ਸਵਾਈ ਮਹਿੰਡਾ ਨਾਨਕ ਸਾਰ ਨਾ ਜਾਣਾ ਤੇਰੀ, ਪੈਂਡੇ ਸਿਮਰਨ ਹਬ ਕੁਛ ਲਿਦਮ ਲਿਖਮ ਨਾ ਲਿਖਮ ਕੋਈ, ਜਿਸ ਪੱਤ ਰੱਖੇ ਸੱਚਾ ਸਾਹਿਬ ਨਾਨਕ ਮੇਟ ਨਾ ਸਕੇ, ਨਿਰਗੁਣ ਰਾਖ ਲਿਆ ਸੰਤਨ ਕਾ ਸਤ। ਮੇਰੇ ਮਾਲਕ ਮੇਰੇ ਵਿੱਚ ਕੋਈ ਗੁਣ ਨਹੀਂ ਸੀ, ਕੋਈ ਗੁਣ ਨਹੀਂ ਸੀ, ਮੈਂ ਨਿਰਗੁਣ ਹਾਂ, ਪਰ ਧੰਨ ਤੂੰ ਮੇਰੇ ਨਿਰਗੁਣ ਉੱਤੇ ਪਰਦਾ ਪਾਇਆ। ਤੂੰ ਧੰਨ ਹੈ, ਮੈਨੂੰ ਸਿਰੋਂ ਪਾਉ ਦਿੱਤਾ, ਤੇਰਾ ਸ਼ੁਕਰ ਹੈ ਮਾਲਕ। ਅੱਜ ਅਹਿਸਾਸ ਹੋ ਗਿਆ ਮੇਰੀ ਕਮਾਈ ਦਾ ਕੁਝ ਫਲ ਮਿਲਿਆ ਹੈ। ਜੀਵਤ ਮਰੇ ਸੋਈ ਪ੍ਰਭਾ, ਜਿਹਨੂੰ ਤਾਨੇ ਮਿਣੇ ਮਿਲਦੇ ਸੀ, ਜੁਲਾਹੇ ਆਦਿ ਲੋਕ ਨੇ ਥਾਵਾਂ ਮੁਰੂ ਕਰ ਕਹਿੰਦੇ ਉਹ ਥਾਵਾਂ ਦਾ, ਗੁਰੂ ਅਮਰਦਾਸ ਨੇ ਥਾਵਾਂ ਨਹੀਂ ਹੈ, ਇਹਦੀ ਥਾਂ ਬਹੁਤ ਵੱਡੀ ਹੈ, ਇਹ ਨਿਮਾਣਾ ਨਹੀਂ ਹੈ, ਇਹਦੇ ਸਿਰ 'ਤੇ ਪਾਰ ਬ੍ਰਹਮ ਪਰਮੇਸ਼ਵਰ ਦਾ ਹੱਥ ਹੈ, ਇਹ ਨਿਤਾਣਾ ਨਹੀਂ, ਇਹਨੇ ਤਾਣ ਦਿੱਤਾ ਹੈ, ਬਲ ਦਿੱਤਾ ਗੁਰੂ ਨਾਨਕ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਪ੍ਰਸੰਨ ਹੁੰਦੇ ਆ, ਇਤਨੀ ਵੱਡੀ ਕਮਾਈ। ਜੀਵਤ ਮਰੇ ਸੋਈ ਪ੍ਰਭ ਪਾਵੈ, ਤੁਸ ਜਨ ਕਰਮ ਪ੍ਰਾਪਤ ਹੋਵੇ, ਉਹਨਾਂ ਨੂੰ ਬਖਸ਼ਾਂ ਹੁੰਦੀਆਂ ਹਨ। ਜਿਹੜੇ ਦੁਨੀਆਂ ਤੋਂ ਮਰ ਕੇ ਗੁਰੂ ਘਰ ਦੇ ਵਿੱਚ ਜਿੰਦਾ ਹਨ, ਮੁਰਦਾ ਹੋਏ ਮਰੀਜ਼ ਸੋ ਗੁਰ ਗੋਲ ਸਮਾਉਂਦਾ, ਗੁਰੂ ਹਿਰਦੇ ਵਿੱਚ ਕੌਣ ਸਮਾਉਂਦਾ ਹੈ ਬੈਠਦਾ ਹੈ, ਗੁਰੂ ਕਿਹੜੇ ਸਿੱਖ ਨੂੰ ਯਾਦ ਕਰਦਾ ਹੈ, ਕਿਹੜਾ ਸਿੱਖ ਗੁਰੂ ਦੇ ਹਿਰਦੇ 'ਚ ਬੈਠਾ ਹੋਇਆ ਜਿਹੜਾ ਦੁਨੀਆਂ ਵੱਲੋਂ ਮਰ ਚੁੱਕਾ ਹੈ। ਮੁਰਦਾ ਹੋਏ ਮਰੀਜ਼ ਸੋ ਗੁਰ ਗੋਲ ਸਮਾਉਂਦਾ, ਗੁਰੂ ਦਾ ਹਿਰਦਾ ਕਬਰ ਹੈ, ਮੁਰਦਾ ਹੋਇਆ ਹੋਇਆ ਸਿੱਖ ਉਸ ਕਬਰ ਪੈਂਦਾ, ਕਬਰਾਂ 'ਚ ਮੁਰਦੇ ਹੀ ਪੈਂਦੇ ਹਨ, ਜਿੰਦਾ ਨਹੀਂ। ਅਨੇਕਾਂ ਹੀ ਗੁਰਸਿੱਖਾਂ ਦੇ ਪ੍ਰਮਾਣ ਹਨ, ਉਰੇ ਉਰੇ ਸਿੱਖੀ ਨੇ, ਸਿੱਖੀ ਜਿੱਤੋਂ ਵੀ ਸ਼ੁਰੂ ਹੁੰਦੀ ਹੈ, ਅਜੇ ਮਹਾਂਵਾਕ ਤੋਂ ਨਿਸ਼ਾਨਾ ਦੱਸਿਆ, ਉਹ ਕਦਮ ਦੱਸਿਆ, ਜੀਵ ਤੁਮਰੇ। ਭਾਈ ਮਨ ਜੀ ਸਾਡੇ ਨੇੜੇ ਹੀ ਗੁਰਦੁਆਰਾ ਉਹਨਾਂ ਦੇ ਨਾਂ 'ਤੇ ਮਾਈ ਕੰਧ, ਕਿਤਨੀ ਵੱਡੀ ਕਮਾਈ। ਪੀਰ ਨੂੰ ਛੱਡ ਕੇ ਨਿਗਾਹੇ ਵਾਲੇ ਨੂੰ ਗੁਰੂ ਚਰਨਾਂ 'ਚ ਲੱਗੇ, ਸੇਵਾ ਮਿਲੀ ਬਾਲਣ ਦੀ। ਭਾਈ ਮਨ ਜੀ ਦੋ ਭਾਰ ਲਿਆਉਂਦੇ ਹਨ ਬਾਲਣ ਦੇ। ਭਾਈ ਮਨ ਜੀ ਦੋ ਭਾਰ ਬਾਲਣ ਦੇ ਲਿਆਉਂਦੇ ਹਨ, ਇੱਕ ਭਾਰ ਵੇਚ ਕੇ ਆਪਣਾ ਦੋਨੋਂ ਦੰਪਤੀ ਅੰਨ ਪਾਣੀ ਦਾ ਗੁਜ਼ਾਰਾ ਕਰਦੇ, ਇੱਕ ਭਾਰ ਲੰਗਰ ਅੰਦਰ। ਇੱਕ ਵਾਰੀ ਸਰਦੀਆਂ ਦੇ ਦਿਨ ਬੜੀ ਸਰਦੀ ਪੈ ਰਹੀ, ਤਮਾਮ ਸੰਗਤਾਂ ਬੈਠੀਆਂ ਹੋਈਆਂ, ਭਾਈ ਮੰਝ ਨੇ ਦੇਖਿਆ ਕਿ ਸੇਵਾ ਦਾ ਮੌਕਾ, ਸੰਗਤਾਂ ਨੂੰ ਠੰਡ ਲੱਗਦੀ ਹੈ, ਕੁਝ ਭਾਰ ਲੱਕੜੀ ਦੇ ਬਹੁਤ ਸਾਰਾ ਬਾਲਣ ਤੰਬੂਆਂ ਦੇ ਮੋਹਰੇ ਰੱਖ ਕੇ ਧੂੰਏ ਲਾ ਕੇ ਸੰਗਤਾਂ ਨੂੰ ਨਿੱਗ ਦੇਣ ਵਾਸਤੇ ਬਹੁਤ ਵੱਡੀ ਲੋਹ ਹੋਈ। ਗੁਰੂ ਅਰਜਨ ਦੇਵ ਮਹਾਰਾਜ ਸੇਵਕ ਨੂੰ ਪੁੱਛਦੇ, ਭਾਈ ਇਹ ਲੋਹ ਜੋ ਹੋ ਰਹੀ ਹੈ ਇਹ ਕਾਹਦੀ ਲੋਹ ਰੋ? ਉਹ ਅੰਤਰ ਜਾਮੀ ਉਸ ਨੂੰ ਸਭ ਪਤਾ ਹੈ, ਉਹ ਅੰਤਰ ਜਾਮੀ ਜਾਣੇ ਬਿਨ ਬੋਲ ਤੇ ਆਪ ਪਛਾਣੇ। ਸੇਵਕ ਨੇ ਜਵਾਬ ਤਾਂ, ਮਹਾਰਾਜ ਉਹ ਭਾਈ ਮੰਝ ਜਿਹੜਾ ਕਿ ਬਾਲਣ ਲਿਆਉਂਦਾ ਉਹ ਸੰਗਤਾਂ ਨੂੰ ਧੂੰਏ ਲਾ ਕੇ ਅੱਗ ਸਿਖਾ ਰਿਹਾ, ਨਾਲ ਲਗਮੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਪੁੱਛੋ ਇਹ ਰੋਟੀ ਕਿੱਥੋਂ ਖਾਂਦਾ? ਲਾਂਗਰੀ ਨੂੰ ਪੁੱਛਿਆ, ਲਾਂਗਰੀ ਨੇ ਜਵਾਬ ਤਾਂ, ਕਹਿੰਦੇ ਮਹਾਰਾਜ ਕਦੀ ਕਦੀ ਕਿਣਕਾ ਮਾਤਰ ਨਾ ਮਾਤਰ ਦੋਨੋਂ ਦੰਪਤੀ ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲੈਂਦੇ ਹਨ, ਨਹੀਂ ਤਾਂ ਆਪਣਾ ਬਣਾ ਕੇ ਆਪਣੀ ਕਿਰਤ ਦਾ ਇਹ ਖਾਂਦੇ। ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿਣਗੇ ਬੁਲਾਓ ਮੇਰੇ ਪਾਸ। ਭਾਈ ਮੰਝ ਜੀ ਹਾਜ਼ਰ ਹੋਏ, ਹਜ਼ੂਰ ਕਹਿਣਗੇ ਭਾਈ ਮੰਝ ਤੇਰੇ ਤੇ ਇੱਕ ਸ਼ਿਕਾਇਤ ਹੈ। ਦੱਸੋ ਮਹਾਰਾਜ, ਕਹਿੰਦੇ ਠੀਕ ਹੈ ਵੀ ਤੂੰ ਕਦੀ ਕਦੀ ਪ੍ਰਸ਼ਾਦਾ ਲੰਗਰ ਤੋਂ ਛਕਦਾ? ਕਹਿੰਦੇ ਹਾਂ ਮਹਾਰਾਜ, ਹਜ਼ੂਰ ਨੇ ਤਾੜਨਾ ਕੀਤੀ, ਹਜ਼ੂਰ ਨੇ ਤਾੜਨਾ ਕੀਤੀ, ਕਹਿੰਦੇ ਖਬਰਦਾਰ ਅੱਜ ਤੋਂ ਬਾਅਦ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਣਾ, ਸੇਵਾ ਕਰਨੀ ਆਪਣੀ ਲੋੜ ਨੂੰ। ਸੋਨੇ ਨੂੰ ਤਾ ਦਿੱਤਿਆਂ ਹੀ ਸ਼ੁੱਧ ਹੁੰਦਾ, ਸੋਨਾ ਜੋ ਹੈ ਉਹਨੂੰ ਤਾ ਦਿੱਤਾ ਜਾਂਦਾ ਕੁਠਾਲੀ ਅੰਦਰ। ਜਦੋਂ ਸੋਨੇ ਨੂੰ ਕੁਠਾਲੀ ਵਿੱਚ ਪਾਇਆ ਜਾਵੇ ਢਲਦਾ, ਚਲਣ ਦੇ ਨਾਲ ਫੁਆਰੇ ਦੇ ਤਾਰ ਦੇ ਨਾਲ ਉਹਦੀ ਮੈਲ ਸੜਦੀ, ਤਾਰ ਦਿੱਤੇ ਤੋਂ ਬਿਨਾਂ ਮੈਲ ਨਹੀਂ ਸੜਦੀ, ਹੰਕਾਰ ਨਹੀਂ ਮਰਦਾ। ਇਹ ਅਸੂਲ ਜਤ ਪਹਾਰਾਂ ਧੀਰੇ ਸੁਨਿਆਰ, ਅਹਿਣ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਟਾਲ ਘੜੀਏ ਸਭ ਸੱਚੀ ਤਪਸਾਓ। ਇਹ ਜਪ ਦੇ ਅਖੀਰ ਬੰਦਗੀ ਵਾਲਿਆਂ ਵਾਸਤੇ, ਜਪ ਅੰਦਰ ਜਾਣ ਵਾਲਿਆਂ ਵਾਸਤੇ ਇਹ ਕੁਝ ਨੁਕਤੇ ਹੈ, ਸੰਜਮ ਹੋਣਾ ਜ਼ਰੂਰੀ ਹੈ, ਪਰਹੇਜ਼ ਹੋਣਾ ਜ਼ਰੂਰੀ ਹੈ, ਪ੍ਰੇਮ ਹੋਣਾ ਜ਼ਰੂਰੀ ਹੈ, ਆਪਣੇ ਮਤ ਨੂੰ ਤਿਆਗ ਕੇ ਗੁਰੂ ਦੇ ਮਤ ਨੂੰ ਧਾਰਨ ਕਰਨਾ ਬਹੁਤ ਜ਼ਰੂਰੀ ਹੈ। ਅਹਿਣ ਮਤ ਆਪਣੇ ਮਤ ਨੂੰ ਅਹਿਣ ਬਣਾ ਲਵੇ, ਗੁਰੂ ਸ਼ਬਦ ਦਾ ਹਥੌੜਾ ਬਣਾ ਕੇ ਉਸਨੂੰ ਕੁੱਟ ਕੁੱਟ ਕੇ ਖਤਮ ਕਰ ਦੇ, ਆਪਣੇ ਮਤ ਨੂੰ ਖਤਮ ਕਰ ਦੇਵੇ, ਗੁਰੂ ਦੇ ਮਤ ਨੂੰ ਹਿਰਦੇ ਵਿੱਚ ਪਾ ਲਏ, ਉਹਨੂੰ ਕਹਿੰਦੇ ਨੇ ਸਿੱਖ। ਜਿਨ ਕੋ ਨਜ਼ਰ ਕਰਮ ਤਿੰਨ ਕਾ, ਇਹ ਜੇ ਤੇ ਮਿਹਰ ਦੀ ਬਖਸ਼ਿਸ਼ ਹੋ ਜਾਵੇ ਗੁਰੂ ਨਾਨਕ ਦੇ, ਉਹਨਾਂ ਨੂੰ ਇਹ ਬਾਣ ਆਈ। ਕਈ ਸੱਜਣ ਬੰਦਗੀ ਵਾਲੇ ਇਹ ਸਮੁੰਦਰ ਅੰਦਰ ਵੀ ਬੈਠੇ ਹਨ, ਜਿਹੜੇ ਪ੍ਰਸ਼ਨ ਕਰਦੇ ਨੇ ਉਹ ਇਸ ਗੱਲ 'ਤੇ ਜ਼ੋਰ ਲਾਉਂਦੇ ਨੇ ਕਿ ਮਨ ਦਾ ਟਿਕਾ ਕਿਵੇਂ ਹੋ। ਮਨ ਨਹੀਂ ਟਿਕਦਾ, ਉਹ ਸਵਾਲ ਹੈ। ਪੈਸੀ ਬੰਦਗੀ ਵੀ ਕਰਦੇ ਹਾਂ, ਕੀਰਤਨ ਵੀ ਸੁਣਦੇ ਹਾਂ, ਕਰਦੇ ਵੀ ਹਾਂ, ਕਥਾ ਵਿਚਾਰਾਂ ਕਰਦੇ ਹਾਂ, ਨਾਮ ਜਪਦੇ ਹਾਂ, ਪਰ ਮਨ ਕਿਉਂ ਨਹੀਂ ਟਿਕਦਾ? ਸੰਗਤ ਵਿੱਚ ਬੈਠਿਆ ਨਹੀਂ ਮਨ ਟਿਕਦਾ, ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਭਾਈ ਗੁਰਦਾਸ ਨੇ ਦੱਸਿਆ, ਕੰਚਨ ਸ਼ੁੱਧ ਜੋ ਕੁਠਾਰੀ ਠਹਿਰਾਤ ਨਾਹੀਂ, ਸ਼ੁੱਧ ਪੈ ਨੇਚਲ ਸ਼ਬਦ ਕੇ ਸ਼ਬਦ ਹੈ। ਭਾਈ ਗੁਰਦਾਸ ਜੀ ਕਹਿੰਦੇ ਸੋਨਾ ਮੈਲਾ ਜਿਹੜਾ ਨਾ ਕੋਠਾਲੀ ਵਿੱਚ ਠਹਿਰਦਾ ਨਹੀਂ, ਘੁੰਮਣ ਲੱਗ ਪੈਂਦਾ। ਇਹ ਮਨ ਦੀ ਦਿਸ਼ਾ, ਘੁੰਮਦਾ ਕਿਉਂ ਹੈ? ਮੈਲਾ ਜਨਮ ਜਨਮ ਕੀ ਸਮਨ ਕੋ ਮਨ ਲਾਗੀ, ਕਾਲਾ ਹੋਆ ਸਿਆ ਖਨਲੀ ਧੋਤੀ ਜਿਨੀ ਨਾ ਹੋਵੀ ਜੇ ਸੋ ਤੋੜਨ ਪਾ। ਜਨਮਾਂ ਜਨਮਾਂ ਦਾ ਮੈਲਾ ਮਨ ਜਿਹੜਾ ਹੈ ਸੰਗਤ ਰੂਪੀ ਕੁਠਾਲੀ ਵਿੱਚ ਆਉਂਦਾ ਹੈ। ਇਹ ਠੀਕ ਜਗ੍ਹਾ, ਇਹ ਕੁਠਾਲੀ ਹੈ, ਇੱਥੇ ਹੀ ਮਨ ਦੀ ਮੈਲ ਸਾਣੀ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋ। ਘੁੰਮਦਿਆਂ ਘੁੰਮਦਿਆਂ ਕੁਠਾਲੀ ਅੰਦਰ ਜਿਵੇਂ ਜਿਵੇਂ ਸੁਨਿਆਰ ਸਰਾਫ ਦੇਖਦਾ ਹੈ ਹਲੇ ਘੁੰਮਦਾ ਚ ਮੈਲ ਹੈ, ਹੋਰ ਪਾ ਦਿੰਦਾ ਹੋਰ ਪਾ ਦਿੰਦਾ। ਸਰਾਫ ਦੇ ਤਾਰ ਦੇਣ ਦੇ ਨਾਲ ਹੌਲੀ 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 ਸਾਰੀ ਮੈਲ ਸਰ ਜਾਂਦੀ, ਸਾਫ ਹੋ ਜਾਂਦਾ, ਨਿਰਮਲ ਹੋ ਜਾਂਦਾ। ਉਸ ਵੇਲੇ ਛਵੀ ਲੱਗਦੀ, ਸੁੰਦਰ ਬਣਦਾ, ਉਸ ਵੇਲੇ ਸੋਹਣਾ ਲੱਗਦਾ, ਫਿਰ ਨਹੀਂ ਘੁੰਮਦਾ। ਇਹਦਾ ਕਾਰਨ ਵੱਡਾ ਹੀ ਇਹ ਹੈ, ਜਿਉਂ ਕਣਕੋ ਕੁਠਾਰੀ ਚੜ੍ਹਿਓ ਕਬਰੋ ਹੋਤ ਫਿਰੋ, ਜਬ ਤੇ ਸ਼ੁੱਧ ਪਏ ਹੈ ਬਾਹਰੇ ਤਬ ਤੇ ਥਾਂ ਫਿਰੋ। ਗੁਰਬਾਣੀ ਅੰਦਰ ਇਹ ਪ੍ਰਮਾਣ ਆਇਆ, ਸੰਗਤ ਰੂਪੀ ਕੁਠਾਲੀ ਅੰਦਰ ਪਿਆ ਹੋਇਆ ਮਨ ਸ਼ਬਦ ਦਾ ਪਏ ਤਾ ਦਈ ਚੱਲ। ਸਰਾਫ ਗੁਰੂ ਹੈ, ਸ਼ਬਦ ਗੁਰੂ ਹੈ, ਸਰਾਪ ਇਸਨੇ ਤਾ ਦੇਣਾ ਹੈ, ਇਹ ਤਾ ਮਿਲਣਾ। ਖਬਰਦਾਰ, ਅੱਜ ਤੋਂ ਮੁੜ ਕੇ ਇੱਥੇ ਰੋਟੀ ਨਹੀਂ ਖਾਣੀ। ਸੋਨਾ ਸਮਝਦਾ ਇਹ ਠੀਕ, ਇਹਦੀ ਮੈਲ ਸੜਨੀ। ਜਿਸ ਵੇਲੇ ਇਹ ਬਿਲਕੁਲ ਨਿਰਮਲ ਹੋ ਜਾਂਦਾ ਹੈ ਉਸ ਵੇਲੇ ਘੁੰਮਦਾ ਨਹੀਂ। ਇਹ ਉਮੀਦਾਂ ਰੱਖਣੀਆਂ ਚਾਹੀਦੀਆਂ ਬੰਦਗੀ ਵਾਲੇ ਲੋਕਾਂ ਨੂੰ, ਭਰਾਵਾਂ ਨੂੰ, ਗੁਰਸਿੱਖਾਂ ਨੂੰ, ਕਿ ਉਹ ਦਿਨ ਦੂਰ ਨਹੀਂ ਕਿ ਕਿਤੇ ਕੁਠਾਲੀ ਚੋਂ ਬਾਹਰ ਨਾ ਨਿਕਲ ਜਾਏ, ਕੁਠਾਲੀ ਚੋਂ ਬਾਹਰ ਨਾ ਨਿਕਲ ਜਾਏ, ਕੁਠਾਲੀ ਵਿੱਚ ਪਿਆ ਰਹੇ। ਜੈਸੇ ਜੈਸੇ ਸੁਨਿਆਰ ਸਮਾਂ ਨੰਦਾ ਹੈ, ਤੈਸੇ ਤੈਸੇ ਕੁਠਾਲੀ ਵਿੱਚ ਪਏ ਉਹ ਪਾਵੇ, ਮੈਲ ਸੜੇਗੀ, ਨਿਚਲ ਹੋ ਜਾਂਦਾ, ਨਿਰਮਲ ਹੋ ਜਾਂਦਾ। ਇੱਥੇ ਕਈ ਵਾਰ ਐਸਾ ਵੀ ਹੁੰਦਾ ਹੈ ਅਤੇ ਕਈਆਂ ਨੂੰ ਹੰਕਾਰ ਹੋ ਜਾਂਦਾ, ਕਈ ਕਹਿੰਦੇ ਨੇ ਮੈਨੂੰ ਸੁਪਨੇ 'ਚ ਗੁਰੂ ਸਾਹਿਬ ਦੇ ਦਰਸ਼ਨ ਹੋਏ ਹਨ, ਸੁਪਨੇ ਆਇਆ ਪੀ ਗਿਆ ਮੈਂ, ਜਲ ਭਰਿਆ ਰੋਏ, ਮੈਨੂੰ ਸੁਪਨੇ ਦਰਸ਼ਨ ਹੁੰਦੇ ਹਨ, ਮੈਂ ਦਰਸ਼ਨ ਕੀਤੇ ਹਨ। ਲੇਕਿਨ ਫਿਲਾਸਫੀ ਇਸ ਗੱਲ ਨੂੰ ਨਹੀਂ ਮੰਨਦੀ। ਮਹਾਨ ਕਰੋੜਾਂ ਸੁਣਨ ਦਾ ਪ੍ਰਕਾਸ਼ ਹੈ ਸਿੱਖ ਦਾ, ਗੁਰੂ ਜਿਹੜਾ ਹੈ ਉਹ ਮਹਾਨ ਕਰੋੜਾਂ ਸੂਰਜਾਂ ਦਾ ਮਾਲਕ ਹੈ, ਕਰੋੜਾਂ ਸੂਰਜਾਂ ਨੂੰ ਉਹ ਰੋਸ਼ਨੀ ਦੇ ਰਿਹਾ। ਇਹਦੇ ਅੰਦਰ ਫਿਲਾਸਫੀ ਦੇ ਅੰਦਰ ਗਿਆਨ ਅੰਦਰ ਇਹ ਗੱਲ ਮਿਲਦੀ ਹੈ ਇਹ ਜਿਹੜੀ ਤੇਰੀ ਗੱਲ ਐਵੇਂ ਕਲਪਨਾ ਹੈ, ਸੂਰਜ ਨੂੰ ਕਿੰਨਾ ਵੀ ਚਿਰ ਕੋਈ ਦੇਖ ਸਕਦਾ? ਜਿਹੜੇ ਕਰੋੜਾਂ ਸੂਰਜ ਦਾ ਪ੍ਰਕਾਸ਼ ਹੈ, ਮਹਾਂਪ੍ਰਕਾਸ਼, ਸਾਡੇ ਸੱਜਣ ਨੇ ਕਹਿੰਦਾ ਪ੍ਰਕਾਸ਼ ਦਿਵਸ ਮਨਾਉਣਾ ਹੈ। ਕਈ ਗੱਲਾਂ ਐਸੀਆਂ ਜਿਹੜੀਆਂ ਗੁਰਮਤ ਦੇ ਨਾਲ, ਗੁਰੂ ਬਾਣੀ ਨਾਲ ਮਿਲਦੀਆਂ ਨੇ, ਗੁਰਬਾਣੀ ਚ ਆਤਮੇ। ਐਸਾ ਕਈ ਵਾਰੀ ਹੰਕਾਰ ਆ ਜਾਂਦਾ, ਅਨਪੋਲ ਹੰਕਾਰ ਆ ਜਾਂਦਾ ਕਿ ਮੇਰੇ ਵਰਗਾ ਵੀ ਕੋਈ ਹੋਊਗਾ, ਮੈਂ ਸੋਨਾ ਹਾਂ, ਨਿਰਮਲ ਹਾਂ, ਸ਼ੁੱਧ ਹਾਂ। ਮੇਰੇ ਵਰਗਾ ਹੋਰ ਕੋਈ ਨਹੀਂ। ਸੁਨਿਆਰ ਜਦੋਂ ਸ਼ੁੱਧ ਹੋ ਜਾਂਦਾ, ਕੋਲ ਇੱਕ ਪੱਥਰ ਦੀ ਬੱਟੀ ਪਈ ਹੈ ਜਿਹਨੂੰ ਕਸਬੱਟੀ ਕਹਿੰਦੇ, ਸੁਨਿਆਰ ਕਸਬੱਟੀ ਚੱਕੀ, ਇਹ ਕਹਿ ਰਿਹਾ ਤੇ ਮੇਰੇ ਵਰਗਾ ਸੋਹਣਾ ਕੋਈ ਨਹੀਂ, ਵੇਖੀਏ ਤਾਂ ਇਹਨੂੰ ਪਰਖ ਕੇ। ਸੁਨਿਆਰ ਕਸਬੱਟੀ ਦੇ ਨਾਲ ਇਸਨੂੰ ਰਗੜਦਾ ਇਹਦਾ ਮੱਥਾ, ਦੇਖਦਾ ਕਿੰਨੇ ਪ੍ਰਸੈਂਟ ਮੈਲ ਬਾਕੀ ਹੈ। ਜਦੋਂ ਸੁਨਿਆਰ ਨੇ ਕਸਬੱਟੀ ਉੱਤੇ ਇਸਨੂੰ ਪਰਖਿਆ, ਰੋਣ ਲੱਗ ਪਿਆ। ਉਹ ਕਹਿੰਦਾ, ਉਹ ਸੱਜਣ, ਮੈਂ ਤੈਨੂੰ ਕੁਝ ਨਹੀਂ ਕਹਿ ਸਕਦਾ, ਤੂੰ ਮੇਰਾ ਸਰਾਫ ਹੈ, ਪਰ ਅਫਸੋਸ, ਇਤਨਾ ਵੱਡਾ ਮੇਰੀ ਵਡਿਆਈ, ਸਰਬ ਧਾਤਾ ਤੋਂ ਉੱਚਾ, ਇਹ ਪੱਥਰ ਦੀ ਬੱਟੀ ਦੇ ਨਾਲ ਮੇਰਾ ਸਿਰ ਰਗੜਨਾ, ਕੋਈ ਹੋਰ ਤੇਰੇ ਕੋਲ ਫਾਇਦਾ ਨਹੀਂ ਹੈ। ਰੋਣ ਲੱਗ ਪਿਆ। ਸੁਨਿਆਰ ਸੁਣਦਾ, ਕਿੱਥੇ ਪੱਥਰ ਤੇ ਕਿੱਥੇ ਮੈਂ ਸੋਨਾ, ਹੰਕਾਰ ਹੀ ਆ। ਜਿੱਥੇ ਰੋਇਆ ਬੋਲਿਆ, ਕਸਵੱਟੀ ਦੀ ਨਿੰਦਾ ਕੀਤੀ, ਸੁਨਿਆਰ ਸੁਣਦਾ ਕੋਲੋਂ ਕਸਵੱਟੀ ਨੇ ਵਜਨ ਕੀਤਾ, ਕਹਿੰਦੀ ਵੀਰ ਠੀਕ ਹੈ, ਮੈਂ ਤੇਰੇ ਵਰਗੀ ਨਹੀਂ, ਤੂੰ ਬਹੁਤ ਸੋਹਣਾ, ਤੂੰ ਉੱਚੀਆਂ ਕਦਰਾਂ ਕੀਮਤਾਂ ਵਾਲਾ, ਮੈਂ ਤੇ ਗਰੀਬ ਇੱਕ ਪੱਥਰ ਹਾਂ, ਲੇਕਿਨ ਇੱਕ ਗੱਲ ਯਾਦ ਰੱਖੀ, ਜਿੰਨਾ ਚਿਕਰ ਮੈਂ ਤੇਰੀ ਸਿਫਾਰਿਸ਼ ਨਾ ਕਰਾਂ, ਤੇਰਾ ਬਣੇਗਾ ਕੱਖ, ਮੈਂ ਤੇਰੀ ਸਿਫਾਰਿਸ਼ ਕਰਾਂਗੀ ਤਾਂ ਤੇਰੀ ਕੋਈ ਮੁੱਲ ਪੈਗਾ, ਅਗਰ ਮੈਂ ਤੇਰੀ ਸਿਫਾਰਿਸ਼ ਨਹੀਂ ਕਰ, ਤੇਰਾ ਕੋਈ ਮੁੱਲ ਨਹੀਂ, ਨਾ ਤੇਰਾ ਕੁਝ ਬਣ ਸਕਦਾ। ਕਸਵੱਟੀ ਤੇ ਪਰਖਿਆ ਜਿਹੜਾ ਪੂਰਾ, ਕਸਵੱਟੀ ਤੇ ਪਰਖਿਆ ਜਿਹੜਾ ਆ ਰਹੇ ਨੇ ਸਾਡੇ, ਠੀਕ ਹੈ, ਸਾਵਧਾਨ ਹੈ, ਰੰਬੀਆਂ ਨਾਲ ਖੋਪਰੀਆਂ ਉਤਰਦੀਆਂ ਨੇ, ਇਹ ਜੀਵਤ ਮੁਕਤ ਹਨ, ਜੀਵਨ ਮੁਕਤ ਰੰਬੀਆਂ ਨਾਲ ਖੋਪ, ਇਹ ਠੀਕ ਹੈ, ਚੱਲ ਅਵਨਾਸ਼ੀ, ਇਹਦੇ ਅੰਦਰ ਕੋਈ ਧੜਕਾ ਨਹੀਂ, ਮੱਥਿਆਂ 'ਚ ਕਿਲ ਠੋਕਦੇ ਹਨ, ਬਿਲਕੁਲ ਅਚਲ। ਇਹਦੇ ਅੰਦਰ ਕੀ ਹੈ? ਇਹਦੇ ਅੰਦਰ ਗੁਣ ਹੈ ਜੀਵਨ ਮੁਕਤ। ਦੁਨੀਆਂ ਵੱਲੋਂ ਜਿਹੜੇ ਮਰ ਚੁੱਕੇ ਹਨ, ਉਹਨਾਂ ਨੂੰ ਕੇਵਲ ਨਾਨਕ ਦਾ ਹੀ ਸਹਾਰਾ ਹੈ, ਹੋਰ ਕੋਈ ਦੁਨੀਆਂ ਦਾ ਸਹਾਰਾ ਨਹੀਂ। ਉਹ ਨਾਨਕ ਦੇ ਚਰਨਾਂ 'ਚ ਬੈਠੇ, ਉੱਥੇ ਕੋਈ ਦੁੱਖ ਨਹੀਂ। ਜਿੱਥੇ ਨਾਨਕ ਦੇ ਚਰਨਾਂ 'ਚ ਬੈਠਾ ਸਿੱਖ, ਉੱਥੇ ਕੋਈ ਭੁੱਖ ਨਹੀਂ, ਕੋਈ ਦੁੱਖ ਨਹੀਂ, ਕੋਈ ਨੀਂਦ ਨਹੀਂ, ਕੋਈ ਪਿਆਸ ਨਹੀਂ, ਕੋਈ ਤੋਖਲਾ ਨਹੀਂ। ਨਾ ਉਹ ਦੁਨੀਆਂ ਦੇ ਰੰਗਾਂ ਵਿੱਚ ਹੱਸਦੇ ਹਨ, ਨਾ ਦੁਨੀਆਂ ਦੇ ਸੋਗ ਅੰਦਰ ਉਹ ਸੋਗ ਮੰਨਦੇ ਹਨ, ਨਾ ਰੋਂਦੇ ਹਨ। ਰੰਗ ਹੱਸੇ ਰੰਗ ਰੋਵ, ਚੁੱਪ ਪੀ ਕਰ ਜਾਏ, ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ, ਉਹਨਾਂ ਨੂੰ ਕੋਈ ਪ੍ਰਵਾਹ ਨਹੀਂ। ਜੇ ਹੱਸੇ ਹਨ ਤੇ ਮਾਲਕ ਦੀ ਕਿਰਪਾ ਨਾਲ ਉਹਦੇ ਹੱਸੇ ਵਿੱਚ ਹੀ ਹੱਸੇ ਹਨ, ਜੇ ਰੋਏ ਹਨ ਤਾਂ ਉਹਦੇ ਵੈਰਾਗ ਵਿੱਚ ਰੋਏ ਹਨ, ਦੁਨੀਆਂ ਦੇ ਵੈਰਾਗ ਵਿੱਚ ਉਹ ਰੋਂਦੇ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਅੱਜ ਦੇ ਸ਼ਬਦ ਅੰਦਰ ਜਿਸ ਉਪਦੇਸ਼ ਦੀ ਕਮਾਈ ਸਿੱਖ ਨੇ ਕਰਨੀ ਹੈ, ਇਸ ਘਾਤ ਵਿੱਚ ਆਣ ਕੇ ਉਸਨੇ ਇਹਨਾਂ ਗੱਲਾਂ 'ਤੇ ਪਹਿਰਾ ਦੇਣਾ। ਕਰਮ ਬਖਸ਼ਿਸ਼ ਹੋਵੇਗੀ। ਜੀਵ ਤੁਮਰੈ ਬੂਝੇ ਪ੍ਰਭ ਸੋਏ, ਤਿਸ ਜਨ ਕਰਮ ਪ੍ਰਾਪਤ ਹੋਏ, ਸੁਣ ਸਾਜਨ ਤੁਰ ਧਰੀਐ, ਮਿਲ ਸਾਧੂ ਹਰ ਨਾਮ ਉਚਰੀਐ। ਐ ਸੱਜਣ, ਸੰਸਾਰ ਸਾਗਰ ਤੋਂ ਤਰਨ ਦਾ ਤਰੀਕਾ ਕੀ? ਸਤਸੰਗ ਵਿੱਚ ਬਹਿ ਕੇ ਨਾਮ ਜਪ, ਸਤ ਦੀ ਸੰਗਤ, ਅਸਤ ਨਹੀਂ। ਇਸ ਗੱਲ ਤੋਂ ਖਬਰਦਾਰ ਰਹਿਣਾ ਚਾਹੀਦਾ جی سکھ خبردار سابقان ہو گیا تم بحالیاں لہر جڑیاں آپ امر اسے نیریاں کٹا چل رہا یہ تینوں نہیں پوئے گا سابقان ست سنگت یہ نام کوئی وشیشن ہو جی جڑتا پھر ستم نہیں کوئی اکٹھ ہے جی میں سارے نزدیک ہوں گرو گرنگ صاحب سے بھروسہ رکھتے ہیں پاٹ ہوں رادا سوامی دے لیکن انہوں نے اکٹھ کا نام ہے رادا سوامی ست وہ ست سنگری جیسا رادا سوامی ویسا ہی گیا سکھ نے گلوں کو صاف کان لینا چاہیے سرسے والے کی گل چل رہی یہ بھی صاف کان پان کی گل ہے دنیا صاف تو نہیں دنیا ہے مطلب بھی یار جہے سات کو یہاں کا مطلب سو تو وہی انہوں کا گرو وہی انہوں کا پیغمبر وہی پیر وہی نان یہ دنیا مطلب بھی سکھی ہے اصل سکھی نے سکھی کی لہر کے اندر سکھی کے مارگ کے اندر کوئی ورلا چل رہا مان موہ میر تیر بوجھ تے مارگ کھنڈے تار کھنڈے کی تار وگوں یہ مارگ رستہ ہے سکھی کا یہ تو سکھ نو ساوتان ہونے کی لوڑ ستسنگ نے ستسنگ کوئی وشیشن رلتا ہی نہیں جی میں دس نے اس دن پہلے یہ بچن کیا سی تو کئی سکھان نے اپنے نام دے نال خالصہ رکھایا ہوا خالصہ شبد کا جڑا وشلیشن نہیں ہو سکتا خالصہ شبد جڑے نا پرمیشر سچ دا گواہ سچ دا وشیشن ہے یہ وشلیشن نہیں ہو سکتا جی کسی نے اپنے نام دے نال خالصہ رکھایا خالصہ نند سنگھ پھر نند سنگھ ہوا خالصہ کا کہن تو مراد یہ غلطیاں ہیں خاص شبد دا شدھ دا ارتھ اپنے بل نوں لے ترنا یہ ہنکار یہ نرادری ہے کئی بیبیاں نے خالصہ لکھوایا ہوا ہے من موتے دے بھانڈے اپنے آپ نوں خالصہ کہن دے سن جنہوں نے بڑے لالچ گدیاں دے لالچ پردوں دے لالچ جائیدادوں دے لالچ کو خالصے ہیں خالصے کا وشلیشن نہیں ہو سکتا اسی پرکار سدگر سچے پاتشاہ مہاراج کے چرن کمل چ بیٹھے سکھ کی ترجمانی نہیں ہو سکتی سکھ اتنے گردیو سچے پاتشاہ مہاراج کہندے نے سادھو کی سنگت کر کے ہی شانتی ہو سکتی ہے لیکن اج تک دنیا کے سادھ نہیں آئے بہت ہیں اس کوئی شک نہیں کہ ہر چار خالی نہیں ہوں کتنے کتنے فنی اور سب بھی بیٹھا ہوں کالا کتنے کتنے ہرد وہ نام روپی سب بھی ہے لیکن سارے نہیں وہ ساتھ پاگاں کے نال ہی ملتا گربانی اندر جو لکھے وہ ٹھیک ہے کئی کہتے ساڈے سن بڑے مہاپرش لیکن بانی کہنے برلے مہاپرش سنسار وہ پرش جڑا نا ورلا گرمکھ ورلا ہے کوئی سارے نے اس گل تو سنت آ لینا کہ یہ سنت ہے یہ سادھ ہے یہ ستسنگ ہے جتنے میں بیٹھن لگا جیون بلیدان کرنا ہے پیٹ پانو دے نال مل کے اپنے جیون کا بلیدان نہ کرنا سابقان ساتھ جدن بھی آیا دنیا تے شانتی ہوئے کئی پرکار دے ساتھ بنے پھرتے بھائی گرداس دی بانی اندر یہ سانو سمبودھن کیتا سابقان کیتا ایک نہ کیا پاپ جان پت تو ادھارن نام کرایا تیس ہون سکا ساتھ جنہ کا درشن پایا ساد ہوئے من ساد کے چرن کمل من چت لوایا میں من ساد اگاد بوجھ کوٹ مدے پور ساد کوئی کروڑوں بچوں ضلع ہے ਜਿਹਦਾ ਦੀਦਾਰ, ਜਿਹਦਾ ਵਸਲ, ਜਿਹਦੀ ਮੁਲਾਕਾਤ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਡ ਭਾਗੀ ਪਾਇਆ। ਵੱਡੇ ਭਾਗ ਕਿਸੇ ਸਿੱਖਦੇ ਹੋਣ ਇਹ ਵਾਤ ਵਾਲੇ ਦੇ ਤਾਂ ਉਹਨੂੰ ਸਾਧੂ ਦਾ ਮੇਲ ਹੁੰਦਾ, ਜਿੱਥੇ ਸਦਾ ਵਾਸਤੇ ਜੀਵਨ ਸ਼ਾਂਤ ਹੋ ਜਾਂਦਾ ਹੈ, ਕੋਈ ਤੌਖਲਾ ਨਹੀਂ, ਕੋਈ ਭੁਲੇਖਾ ਨਹੀਂ, ਪਰ ਭਾਗਾਂ ਨਾਲ ਸਾਰੀ ਦੁਨੀਆਂ ਸਾਧ ਨਹੀਂ। ਅੱਜ ਅਸੀਂ ਵੇਖਦੇ ਜਿੰਨੇ ਵੀ ਸਕੂਲਾਂ ਤੋਂ ਫੇਲ ਹੋਏ ਨਿਆਣੇ ਸਾਰੇ ਸਾਧ ਬਣੇ ਫਿਰਦੇ, ਮਾਪਿਆਂ ਦੀ ਮਾਰ ਖਾਧੀ, ਟੀਚਰਾਂ ਦੀ ਮਾਰ ਖਾਧੀ, ਡੇਰਿਆਂ ਜਾ ਕੇ ਸੰਤ ਬਣ ਗਿਆ। ਪਰ ਸੰਤ ਜਦੋਂ ਵੀ ਦੁਨੀਆਂ 'ਤੇ ਆਇਆ ਉਲਣਲਾ, ਉਦੋਂ ਦੁਨੀਆਂ 'ਚ ਸ਼ਾਂਤੀ ਹੋਈ। ਇਸ ਲਈ ਇੱਥੇ ਜੋ ਇਸ ਕਾਣਕ ਦੇ ਅੰਦਰ ਵਚਨ ਕੀਤਾ ਹੈ, ਕਈ ਨਾਮ ਸਿਮਰਨ ਕਰਨਾ ਸਾਧੂ ਦੀ ਸੰਗਤ ਵਿੱਚ, ਨਿਲ ਸਾਧੂ ਹਰ ਨਾਮ ਉਚਾਰੀਏ ਰਹਾਓ, ਏਕ ਬਿਨਾ ਦੂਜਾ ਨਹੀਂ ਜਾਣੈ, ਘਟ ਘਟ ਅੰਦਰ ਪਾਰ ਬ੍ਰਹਮ ਪਛਾਣੈ। ਜਾਣਕਾਰੀ ਲਈ ਇੱਕੋ ਹੈ, ਪਰਮਾਤਮਾ ਇੱਕੋ ਹੈ, ਦੋ ਨਹੀਂ, ਪਰਮੇਸ਼ਵਰ ਇੱਕੋ ਹੀ ਹੈ, ਦੋ ਨਹੀਂ, ਧਰਮ ਇੱਕੋ ਹੀ ਹੈ, ਦੋ ਨਹੀਂ। ਜਿਸ ਤਰ੍ਹਾਂ ਅੱਜ ਇਹ ਰੌਲਾ ਹੈ, ਕਿਉਂਕਿ ਕੁਰਸੀਆਂ ਵਾਲੇ ਗੱਦੀਆਂ ਵਾਲੇ ਗੱਦੀ ਨਾ ਛੱਡਣ ਅਤੇ ਨਾ ਦੁਨੀਆਂ ਦਾ ਮੇਲ ਹੋਵੇ, ਇਹ ਵੱਖ ਵੱਖ ਆਪਣੀਆਂ ਸੰਪਰਦਾਵਾਂ ਆਪਣੇ ਵੱਖ ਵੱਖ ਦੁਨੀਆਂ ਨੂੰ ਲੈ ਕੇ ਇਕੱਲੇ ਇਕੱਲੇ ਬੈਠੇ, ਨਾ ਕੁਰਸੀ ਪ੍ਰਸ ਕੁਰਸੀ ਛੱਡਣ ਦਾ ਨਾਂ ਲੈਣ, ਨਾ ਗੱਦੀ ਪ੍ਰਸਾਦ ਗੱਦੀ ਛੱਡ ਕੇ ਪਰਮਾਤਮਾ ਵੱਲ ਜੁੜਨ, ਇਹ ਕਦੀ ਵੀ ਸ਼ਾਂਤੀ ਨਹੀਂ ਹੋ ਸਕਦੀ, ਸਵਾਲ ਹੀ ਪੈਦਾ ਨਹੀਂ ਹੁੰਦਾ। ਅਸੀਂ ਕਹਿੰਦੇ ਨੇ ਏਕਤਾ ਨਹੀਂ ਹੋ ਸਕਦੀ, ਗੱਦੀਆਂ ਵਾਲੇ ਨੇ ਗੱਦੀ ਛੱਡਣੀ ਹੀ ਨਹੀਂ, ਮੁਰੱਬੇ ਦੇ ਮੁਰੱਬੇ ਜ਼ਮੀਨ ਉਹਦੇ ਡੇਰੇ ਦੇ ਨਾਂ 'ਚ, ਉਹ ਕਿਵੇਂ ਛੱਡਣਗੇ? ਮੂਰਖ ਥੋੜ੍ਹੇ ਤੁਹਾਡੇ ਵਰਗੇ, ਅਤੇ ਲਓ ਬਈ ਗੁਰੂ ਨਾਨਕ ਦੇ ਨਾਂ 'ਤੇ ਲਾ ਦਿਓ, ਇਹ ਨਹੀਂ ਹੋ ਸਕਦਾ। ਜੀਵਨ ਵਾਸਤਵ ਚਿੱਤੋਂ ਸੰਤ ਅਵਸਥਾ ਦੇ ਅੰਦਰ ਜੀਵਨ ਪ੍ਰਵੇਸ਼ ਕਰਦਾ, ਉਹਦੇ ਕੁਝ ਕੁਝ ਲਾਹਾ ਹੈ, ਉਹਦੇ ਕੁਝ ਕੁਝ ਪ੍ਰਾਪਤ ਹੁੰਦਾ, ਇੱਕੋ ਹੀ ਹੈ। ਹਿੰਦੂ ਧਰਮ, ਧਰਮ ਦਾ ਮਤਲਬ ਹਿੰਦੂ ਨਹੀਂ ਹੁੰਦਾ, ਯਾਦ ਰੱਖਣਾ, ਨਦੀ ਨਾਮ ਸੰਯੋਗੀ ਮੇਲੇ, ਧਰਮ ਦਾ ਮਤਲਬ ਹਿੰਦੂ ਨਹੀਂ। ਜੇ ਕੋਈ ਹਿੰਦੂ ਬਣ ਕੇ ਬੈਠਾ ਤਾਂ ਉਹ ਇਲਾਹਦਾ ਹੈ, ਦੁਨੀਆਂ ਤੋਂ ਸੱਚ ਤੋਂ ਇਲਾਹਦਾ। ਧਰਮ ਦਾ ਮਤਲਬ ਈਸਾਈ ਨਹੀਂ ਹੈ, ਧਰਮ ਦਾ ਮਤਲਬ ਮੁਸਲਮਾਨ ਨਹੀਂ ਹੈ, ਇਹ ਸਭ ਅਨਰਥ ਹੋ ਰਿਹਾ। ਆਪਣੀਆਂ ਆਪਣੀਆਂ ਪਾਰਟੀਆਂ, ਬੜੇ ਬੜੇ ਲੀਡਰ ਜਿਹੜੇ ਨੇ, ਉਹ ਕਹਿੰਦੇ ਹਿੰਦੂ ਪੱਕੇ ਹੋ ਜਾਓ, ਈਸਾਈ ਪੱਕੇ ਬਣ ਜਾਓ, ਮੁਸਲਮਾਨ ਪੱਕੇ ਬਣ ਜਾਓ, ਲੇਕਿਨ ਇਹ ਸਾਰਾ ਧਰਮ ਦਾ ਹੀ ਅਨਰਥ ਕੀਤਾ ਹੋਇਆ, ਧਰਮ ਦਾ ਮਤਲਬ ਹੀ ਨਹੀਂ ਹੈ। ਧਰਮ ਇੱਕੋ ਹੀ ਹੈ, ਤੁਸੀਂ ਵੇਦ ਪੜ੍ਹੋ, ਧਰਮ ਇੱਕੋ ਹੀ ਹੈ, ਦੋ ਪ੍ਰਕਾਰ ਦਾ ਧਰਮ ਨਹੀਂ। ਕੁਰਾਨ ਪੜ੍ਹੋ, ਉੱਥੇ ਵੀ ਇਹੀ ਗੱਲ ਹੈ, ਫਿਰ ਧਰਮ ਇੱਕੋ ਹੀ ਹੈ, ਪਰਮਾਤਮਾ ਇੱਕੋ ਹੀ। ਲੇਕਿਨ ਲੋਭੀ ਲੋਕਾਂ ਨੇ ਜਾਇਦਾਦਾਂ ਦੇ ਮਾਲਕ ਬਣਨ ਵਾਸਤੇ, ਬਣਾਈਆਂ ਲੈਣ ਵਾਸਤੇ ਸਾਰਾ ਕੁਛ ਆਪਣੇ ਵੱਲ ਨੂੰ ਖਿੱਚਿਆ ਪੀਤਾ ਸੀ। ਇਸ ਲਈ ਦੁਨੀਆਂ ਦਾ ਵਖੇਰਾ ਜਿਹੜਾ ਕਦੀ ਇਕੱਠਾ ਹੋ ਹੀ ਨਹੀਂ ਸਕਦਾ, ਨਾ ਕੋਈ ਆਪਾ ਤਿਆਗੇ ਤੇ ਨਾ ਦੁਨੀਆਂ ਦਾ ਇਕੱਠ ਪਿਆਰ ਬਣਿਆ। ਲੇਕਿਨ ਸਿੱਖ ਨੇ ਕਦੀ ਵੀ ਨਹੀਂ ਵੇਖਿਆ। ਸਿੱਖ ਇਹੋ ਕਹਿੰਦਾ ਆਇਆ, ਦਾਤਾ ਜੋ ਤੂੰ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਾਗ। ਇਹ ਸਿੱਖ ਦੀ ਆਵਾਜ਼, ਮੈਂ ਤੇਰਾ, ਮੈਂ ਲਾ ਦਾਤ, ਮੇਰੀ ਕੋਈ ਜ਼ਾਤ ਨਹੀਂ। ਗੁਰਦੇਵ ਸੁੱਚੇ ਪਾਤਸ਼ਾਹ ਮੇਰੇ ਕਹਿੰਦੇ ਨੇ, ਇੱਕ ਬਿਨ ਦੂਜਾ ਕੋਈ ਵੀ ਨਹੀਂ, ਨਾ ਜਾਣੇ ਸਿੱਖ, ਘੱਟ ਘੱਟ ਅੰਦਰ ਪਾਰ ਬ੍ਰਹਮ ਪਛਾਣੈ। ਹਰ ਹਿਰਦੇ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਨੂੰ ਜਾਣ, ਹਰ ਹਿਰਦੇ, ਹਰ ਘਰ ਦੇ ਅੰਦਰ, ਜਿਵੇਂ ਹਰ ਘੜੇ ਦੇ ਅੰਦਰ ਸੌ ਘੜੇ ਅੰਦਰ ਸੌ ਪ੍ਰਕਾਰ ਦੇ ਉੱਚੀ ਪ੍ਰਕਾਰ ਚੰਦਰਮਾ ਹੈ, ਇੱਕੋ ਪ੍ਰਕਾਰ। योग करे सोई फल मान, यो करदा परमेश्वर भला करके मने, इस सकदा जीवन है। आद अंत की कीमत जाने कौ नानक जन्म लिहारी, यहां के हृदय वसे मुरारी। बलिहार जामा उन्हें गुरसिखा दे जिन्होंने हृदय के अंदर दिनता का नाश करता परमेश्वर वसदा, दिनता का नाश करता जिन्होंने अंदर परमेश्वर वरदा। मैं बलिहार जामा उन्होंने जिस दे अंदर परमात्मा वसदा, जिसने जान लिया वो परमात्मा का रूप है। मैं कुर्बान जावा जे दे अंदर परमेश्वर वसदा, जे दे अंदर परमेश्वर वसदा है उसकी रोशनी है, इंसान समझदा वो गुरसुख परपकारी, वो परपकार नित चित ते ना ही कुछ कोई, सिख रोज परपकार बन सिखी दी निशानी, सिखी दी निशानी धरती पैरां हेठ है, धरती हेठ बसंदा पानी, धरती पैरां दे थले, लेकिन धरती दे थले पानी इतना निम्रता भाव, सिख पानी दा रूप, जे तपदा तो ता भी परपकार करदा, जे ठंडा हुंदा ता भी परपकार दा सिख जीवन। सिखी दी मंजिल जिहड़ी ये कुछ होर है दुनिया तो लहदा। अफसोस के साडी सिक्खी नमूनिया च बंडी गई, साडी सिक्खी कई प्रकार के नमूनिया च बंडी गई। एक प्रकार की सिक्खी कोई प्रकार की है, सौ सिख सखा बंद कह भाई, जो गुरु के पाने में त्यावै वो सिख जेड़ा गुरु के पाने रजा न मनता, वो हुक्म मनता, हुक्मी बनता हो साहब के हुक्म रहना, हुक्मी बनता गुरसिख जेड़ा वो हुक्म चलता है, बस हुक्म को सिखी की आरंभता है। हुक्म में तुरंत सिखी ने पक्के होना, हुक्म में तुरंत ही सिख गुरु चरणों से निवास रखता, गुरु चरण से थान सिख वास्ते किसे वास्ते, वो सिख की थान है। अलौकी चरण कमलों की अरदास कराते हैं, बुढ़ा मर गया ते ग्रंथी अरदास करता, घरदे ने 11 रुपये 50-51 रुपये दते, बापू की अरदास कर दो वाहगुरु सच्चे पातशाह इनू अपने चरणा च निवास बख्श, इनू स्वर्ग बख्श। ये सौदेबाजियां, जिस बुढ़े ने कभी गुरुद्वारे पैर ही नहीं पाया, कभी धर्म नूं मत्था ही नहीं टेकिया, कोई धर्म का काम ही नहीं किया, उहदियां अरदासां असीं करदे हां हर साल। इन साले सामने मेरी जिंदगी च कमाल की गल आई, एक बुजुर्ग कुछ खड़ गया, चढ़ाई कर गया तिलक नगर दिल्ली, दास ने उसकी अरदास की, जिमें आम अरदासी अरदास करते हैं तो मूंह रखना चाहिए घरदे, कोई ऐसी गल ना करो अरदास बुढ़े के खिलाफ, ये घरद ने जेड़े सानू पिछे हटा देने, इन्हें रोटी भी नहीं देनी। इस बनाते अरदास की, महाराज सच्चे पातशाह बजुर्गों आत्म शांति बख्शी, स्वर्ग दूआ साल फेरिया उही परिवार ने अखंड पाठ कराया, अपने पिता के नाते सालाना, ये आम लोगों से बरसी है सालाना है महीना मनाना। दास में फिर हुक्म अरदास की रट्टा लगा, जरा उ रट्टा सच्चे पातशाह महाराज इन्हें बापू ने अपने चरणा च निवास बख्शी, इनू आत्म शांति हो स्वर्ग थान देना। जदों अरदास करके बाहर निकले एक बुजुर्ग सीधा साधा मेनू आवाज मारी कहने बाबा जी गल सुनो जरा बड़े गुस्से न। मैं कहा हुक्म करो पिता जी। कहने पिछले साल भी यह तुम अरदास की इन्हों के पिता जी ने अपने चरणा चरणवास बख्शी स्वर्ग च बख्श थां देवी ऐसी फिर उ रटा लाया यह बुढ़े न चरणा चरणवास बख्शी इन्हों पितर स्वर्ग चरणवास बख्शी ये हर साल ये स्वर्ग चो बहर आ जाते फिर मुड़ मुड़ के ये चरणा चो निकल आते हैं जा तो तुम पागल तो जा जे मरण वाले ये पागल ने जे हर साल स्वर्ग चो बहर ने फिर इन्हों बाड़ो फिर निकल आते फिर बाड़ो फिर निकल आते हैं कमाल है मजाक किसने स्वर्ग देखी तो किसने नर्क देखी जरा भुगता उन्होंने पता पे स्वर्ग की नर्क की सियाने तो कहें इतने ही स्वर्ग है इतने नर्क औलाद ठीक है तो स्वर्ग स्त्री ठीक है तो स्वर्ग है रिश्तेदार ठीक हैं मिलापड़े हैं स्वर्ग है जे औलाद बिगड़ी हुई समझ ये नो वा नर्क हो वा नर्क बिगड़ी हो औलाद अज मापिया तो बागी है अपने आप को सिक्ख्या देने वाले मनते वृद्ध बुजुर्गों सिक्ख्या देंदे सन उन्हों की गल नहीं मनते। मिर्जा गालिब एक शायर होया समा होने वाला एदा मित्र सी एक तालिब मिर्जा गालिब जिहड़ा शराब बड़ी पींदा सी तालिब आया तो मिर्जा गालिब ने दूरों देख के अपने मित्र कह लगा आए हैं तालिब शराब के मारे क्या बात है तेरे आने की। ते तालिब ने कोल आके कहा नहीं गालिब साहब शराब के मारे नहीं तालिब आए औलाद के मारे आए तू खुश नसीब है तो बे औलाद हैं अल्लाह मेरे पर रहम करता तो मैं भी तेरी तरफ बे औलाद होता तो कितना अच्छा ये मापिया की फरियाद ऐसी औलाद नालों मरना ठीक है ऐसी औलाद नो बे औलाद रहना ठीक है अज औलाद बिगड़ी हुई है अज औलाद बिगड़ी हुई है जिन्हें कोलों इहदे कारण भी है मामा सारे सारा दिन तिया पुत्रां नूं लैके टैलीविजन मोहरे बैठिया ने नहीं आ ये सिख बन गए इन्हां दी पढ़ाई टैलीविजन अश्लील पिक्चरां गंदियां औरतां दियां नौजवान कुड़ियां दियां मुंडियां दियां उधर उधर ही मुलाकात हुंदियां दिखा देखण कि ये सिख बन गए बहुत शर्मनाक गल है। मां अपने फर्जां नूं समझे प्यो अपने फर्जां नूं समझे ते मेरे फर्जां इन्हां नूं खिच्चो इस पासों नरकां दे विच्चों गुरु नानक दे चरणे लाओ तो लोग सुखी परलोक चहले नानक हर को आपे मिले। वाहिगुरु जी का खालसा वाहिगुरु जी की फतह।